ਜੀ ਦੋਸਤੋ, ਐਸ ਪੀ ਐਸ ਰੇਡੀਓ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ, ਅਤੇ ਇਸ ਵਕਤ ਸ਼ਸ਼ੀ ਭੱਟੀ ਜੋ ਲੇਬਰ ਪਾਰਟੀ ਦੇ ਨੁਮਾਇੰਦੇ ਨੇ ਗਿਪਸਲੈਂਡ ਹਲਕੇ ਤੋਂ, ਉਹਨਾਂ ਨੂੰ ਟਿਕਟ ਮਿਲੀ ਹੈ, ਉਹ ਸਾਡੇ ਰੂਬਰੂ ਨੇ ਟੈਲੀਫੋਨ ਲਾਈਨ 'ਤੇ ਨੇ। ਵਿਕਟੋਰੀਆ ਦਾ ਇਹ ਪੂਰਵੀ ਹਲਕਾ 33,000 ਸਕੁਏਅਰ ਕਿਲੋਮੀਟਰ ਦਾ, ਅਤੇ ਨਿਊ ਸਾਊਥ ਵੇਲਜ਼ ਦਾ ਬਾਰਡਰ ਇਹਦੇ ਨਾਲ ਜਾ ਲੱਗਦਾ। ਖੇਤੀਬਾੜੀ ਪ੍ਰਧਾਨ ਇਲਾਕਾ, ਬੀਫ ਡੇਰੀ ਅਤੇ ਸ਼ੀਪ ਦੀ ਇੰਡਸਟਰੀ ਇੱਥੇ ਕਾਫੀ ਵੱਧਦੀ ਫੁੱਲਦੀ ਰਹੀ ਹੈ। ਡੈਰਨ ਚੈਸਟਰ ਪਿਛਲੀ ਵਾਰ ਜਿੱਤੇ ਸੀ, ਸੇਫ ਸੀਟ ਸਮਝੀ ਜਾਂਦੀ ਹੈ ਨੈਸ਼ਨਲ ਦੀ, 65-35 ਦੇ ਫਰਕ ਨਾਲ ਉਹਨਾਂ ਨੂੰ ਜਿੱਤ ਨਸੀਬ ਹੋਈ ਸੀ। ਹਾਂਜੀ ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ।
ਜੀ ਦੱਸੋ ਫਿਰ, ਆਪਣਾ ਸਿਆਸਤ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ, ਕਿੰਨੀ ਕੁ ਦੇਰ ਹੋਈ ਆਸਟ੍ਰੇਲੀਆ ਆਇਆਂ ਨੂੰ?
ਹਾਂਜੀ, ਮੈਂ ਆਸਟ੍ਰੇਲੀਆ ਵਿੱਚ 89 ਦੇ ਵਿੱਚ ਆਇਆ ਸੀ, ਅਤੇ 89 ਦੇ ਵਿੱਚ ਆ ਕੇ ਮੈਂ ਇੱਥੇ ਮੋਰਵਲ ਟਾਊਨ ਹੈਗਾ ਗਿਪਸਲੈਂਡ ਦਾ, ਮੋਰਵਲ ਟਾਊਨ ਤਕਰੀਬਨ ਕੋਈ 150 ਕਿਲੋਮੀਟਰ ਫਰੋਮ ਮੈਲਬੋਰਨ ਤੋਂ ਹੈਗਾ, ਅਤੇ ਈਸਟ ਗਿਪਸਲੈਂਡ। ਹਾਂਜੀ, ਇਹ ਮੋਰਵਲ ਟਾਊਨ ਜਿਹੜਾ ਹੈਗਾ, ਇਹ ਤਕਰੀਬਨ ਇੱਥੇ 4 ਪਾਵਰ ਸਟੇਸ਼ਨ ਹੈਗੇ ਇਹਦੇ ਸਰਾਊਂਡਿੰਗ, ਆਲ ਕੋਲ ਮਾਈਨ, ਅਤੇ ਜ਼ਿਆਦਾ ਕਰਕੇ ਜਿਹੜੇ ਲੋਕ ਸੀਗੇ ਪਹਿਲਾਂ ਇੱਥੇ ਆਏ ਜਦੋਂ ਇਨ ਦਾ 60s and 70s, ਜਦੋਂ ਇੱਥੇ ਪਾਵਰ ਸਟੇਸ਼ਨ ਦੇ ਬੰਦ ਆਏ ਸੀਗੇ, ਉਦੋਂ ਹੀ ਲੋਕ ਇੱਥੇ ਆ ਕੇ ਬਸੇ, ਮੋਰ ਲਾ ਕੇ ਇਟਾਲੀਅਨ ਹੈਗੇ ਆ, ਗ੍ਰੀਕ ਹੈਗੇ ਆ। ਹਾਂਜੀ
ਜੀ, ਤੇ ਆਪਣਾ ਫਿਰ ਸਿਆਸਤ ਚ ਸਫ਼ਰ ਕਦੋਂ ਸ਼ੁਰੂ ਕੀਤਾ ਭੱਟੀ ਸਾਹਿਬ, ਇਸ ਪਾਸੇ ਨੂੰ ਕਦੋਂ ਤੋਂ?
ਮੇਰਾ ਸਿਆਸਤ ਦੇ ਵਿੱਚ ਤਾਂ ਕੋਈ ਆਉਣ ਦਾ ਖਿਆਲ ਵੀ ਹੈ ਨਹੀਂ ਸੀਗਾ, ਮਤਲਬ ਕਿ ਅਚਾਨਕ ਹੀ ਮੈਂ ਕਾਰ ਡਰਾਈਵ ਕਰ ਰਿਹਾ ਸੀ, ਮੈਨੂੰ ਪਤਾ ਲੱਗਿਆ ਕਿ ਲੇਬਰ ਪਾਰਟੀ ਦਾ ਜਿਹੜੀ ਲੇਡੀ ਸੀ ਉਹ ਕੈਂਡੀਡੇਟ ਸੀ, ਉਹ ਸਕੂਲ ਟੀਚਰ ਸੀਗੀ, ਤੇ ਉਹਨੇ ਸਡਨਲੀ ਉਹ ਸੀ ਕੁਡਨਟ ਸਟੈਂਡ ਫੋਰ ਦਾ ਯੂ ਨੋ ਇਲੈਕਸ਼ਨ ਬਿਕੋਜ਼ ਸ਼ੀ ਵਾਜ਼ ਐਜ਼ ਅ ਸਟੇਟ ਇੰਪਲੋਈ। ਹਾਂਜੀ, ਤੇ ਉਹਨੂੰ ਸਡਨਲੀ ਐਗਜ਼ਿਟ ਹੋਣਾ ਪਿਆ
ਜੀ। ਤੇ ਤੁਸੀਂ ਫਿਰ ਇਹ ਲੇਬਰ ਪਾਰਟੀ ਨਾਲ ਕਦੋਂ ਤੋਂ ਜੁੜੇ ਹੋਏ ਹੋ?
ਮੈਂ ਲੇਬਰ ਪਾਰਟੀ ਤੋਂ ਜਦੋਂ ਦਾ ਮੈਂ ਆਇਆ 89 ਦਾ, 92 ਦੇ ਵਿੱਚ ਮੈਨੂੰ ਸਿਟੀਜ਼ਨਸ਼ਿਪ ਮਿਲੀ ਸੀ, ਜਦੋਂ ਦਾ ਮੈਂ ਇੱਥੇ ਮਤਲਬ ਇਲੈਕਸ਼ਨ ਮਤਲਬ ਆਪਾਂ ਵੋਟ ਪਾ ਸਕਦੇ ਹਾਂ, ਜਦ ਤੋਂ ਮੈਂ ਲੇਬਰ ਪਾਰਟੀ ਨੂੰ ਵੋਟਿੰਗ ਕਰਦਾ ਰਿਹਾ ਹਮੇਸ਼ਾ
ਜੀ। ਤੇ ਨੈਸ਼ਨਲ ਦੀ ਸੇਫ ਸਮਝੀ ਜਾਂਦੀ ਸੀਟ ਆ, ਕੀ ਇਹ ਗੱਲ ਸਹੀ ਆ ਜੀ?
ਹਾਂਜੀ ਹਾਂਜੀ, ਬੜੀ ਵੈਰੀ ਟਰੂ, ਤੁਸੀਂ ਜੋ ਵੀ ਪੜਿਆ ਹੈਗਾ, ਇਹ ਤਕਰੀਬਨ ਲੇਬਰ ਪਾਰਟੀ ਕਈ ਵਾਰੀ ਕਲੋਜ਼ ਆਈ ਹੈਗੀ ਪਰ ਨੋਟ ਕਲੋਜ਼ ਟੂ ਵਿਨ, ਪਰ ਜਦੋਂ ਵੀ ਤਕਰੀਬਨ ਉਹਨਾਂ ਦੀ ਹਿਸਟਰੀ ਦੇਖੀ ਹੈਗੀ ਆ, 1943 ਤੋਂ ਪਹਿਲਾਂ ਕੰਟਰੀ ਅਲਾਇੰਸ ਸੀਗੀ, ਕੰਟਰੀ ਅਲਾਇੰਸ ਉਹ ਵੀ ਨੈਸ਼ਨਲ ਪਾਰਟੀ ਦੀ ਪਹਿਲਾਂ ਬ੍ਰਾਂਚ ਹੁੰਦੀ ਸੀ, ਤੇ ਉਹਨਾਂ ਨੇ ਕੰਟਰੀ ਨੇ ਫਿਰ ਚੇਂਜ ਕਰਕੇ ਨੈਸ਼ਨਲ ਪਾਰਟੀ ਆਪਣਾ ਰੱਖ ਲਿਆ ਨਾ, ਜਦੋਂ ਦਾ ਤਕਰੀਬਨ 1943 ਤੋਂ ਆਨਵਰਡ ਇਹੀ ਜਿੱਤਦੇ ਆ ਰਹੇ ਹੈਗੇ ਆ, ਤਕਰੀਬਨ ਸੈਂਚਰੀ ਹੋ ਗਈ ਇਹਨਾਂ ਨੂੰ ਜਿੱਤਦੇ ਨੈਸ਼ਨਲ ਪਾਰਟੀ।
ਤੇ ਭੱਟੀ ਸਾਹਿਬ, ਅਕਸਰ ਇਹ ਸ਼ਿਕਾਇਤ ਕੀਤੀ ਜਾਂਦੀ ਆ ਭਾਰਤੀ ਮੂਲ ਦੇ ਲੋਕਾਂ ਵੱਲੋਂ ਵੀ, ਜਦੋਂ ਵੀ ਕਿਤੇ ਉਮੀਦਵਾਰ ਬਣਾਇਆ ਜਾਂਦਾ ਤਾਂ ਉਹਨੂੰ ਜਿਹੜੀਆਂ ਇਹੋ ਜਿਹੀਆਂ ਸੀਟਾਂ ਉੱਥੋਂ ਨੁਮਾਇੰਦਗੀ ਦਿੱਤੀ ਜਾਂਦੀ ਹੈ, ਕਦੇ ਵੀ ਵਿਨੇਬਲ ਸੀਟ ਤੋਂ ਨੁਮਾਇੰਦਗੀ ਅੱਜ ਤੱਕ ਕਿਸੇ ਭਾਰਤੀ ਉਮੀਦਵਾਰ ਨੂੰ ਨਹੀਂ ਦਿੱਤੀ ਗਈ, ਕੀ ਇਹ ਗੱਲ ਸਹੀ ਆ?
ਇਹ ਇਸ ਤਰ੍ਹਾਂ ਹੋਇਆ ਜੀ, ਇੱਦਾਂ ਦੇਖੋ ਕਿ ਮੈਨੂੰ ਸੀਟ ਇਹ ਮਤਲਬ ਕਿ ਇਹਦੇ ਵਿੱਚ ਕੋਈ ਚੋਇਸ ਨਹੀਂ, ਮੈਂ ਇੱਥੇ ਲੋਕਲ ਰਹਿੰਦਾ ਹੈਗਾ, ਇੰਨੇ ਸਾਲਾਂ ਦਾ ਮੋਰਵਲ ਦੇ ਵਿੱਚ ਰਹਿੰਦਾ ਹੈਗਾ, 27 ਈਅਰ ਦਾ, ਅਤੇ 25 ਈਅਰ ਤੋਂ ਮੈਂ ਫੋਲੋ ਕਰਦਾ ਹੈਗਾ ਲੇਬਰ ਪਾਰਟੀ ਨੂੰ। ਹਾਂਜੀ, ਅਤੇ ਇਹ ਕੀ ਅਚਾਨਕ ਹੀ ਉਹਦੇ ਸਡਨ ਰਿਜ਼ਾਈਨ ਹੋਣ ਦੇ ਬਾਅਦ ਮੈਂ ਸੋਚਿਆ ਕਿ ਮੈਂ ਅਪਰੋਚ ਕਰਾਂ, ਕਿਉਂ ਨਾ ਮੈਂ ਆਪਣੇ ਟਰਾਈ ਕਰਾਂ ਹੈਗਾ ਕਿ ਮੈਂ ਇਹ ਜਿਹੜੇ ਲੇਬਰ ਦੀਆਂ ਜਿਹੜੀਆਂ ਪੋਲਿਸੀਆਂ ਉਹਨਾਂ ਨੂੰ ਮੈਂ ਵੈਰੀ ਕਲੋਜ਼ਲੀ ਫੋਲੋ ਕਰਦਾ ਹੈਗਾ, ਸਪੈਸ਼ਲੀ ਯੂ ਨੋ ਇਸ ਕੰਟਰੀ ਦੇ ਵਿੱਚ ਕੋਈ ਮੈਨੂਫੈਕਚਰਿੰਗ ਨਹੀਂ ਹੋ ਰਹੀ, ਜੋਬਸ ਨਹੀਂ, ਸਾਰਾ ਕੁਛ ਨਾ, ਹੈਲਥ ਐਂਡ ਐਜੂਕੇਸ਼ਨ ਸਾਰੀ ਡਿਟੀਰੀਅਰ ਅੰਡਰ ਦਾ ਲਿਬਰਲ ਪਾਰਟੀ, ਸਾਰਾ ਕੁਛ ਨੈਸ਼ਨਲ ਪਾਰਟੀ ਹੈ, ਕੁਛ ਕੋਈ ਕੁਛ ਕਰਦੇ ਨਹੀਂ ਹੈਗੇ, ਅਤੇ ਮੈਨੂੰ ਅਚਾਨਕ ਵੀ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣਾ ਪੁੱਟ ਮਾਈ ਹੈਂਡ ਅਪ ਨਾ, ਸੋ ਮੈਂ ਉਹਨਾਂ ਦੀ ਪਾਰਟੀ ਨੂੰ ਅਪਰੋਚ ਕੀਤਾ ਅਤੇ ਉਹਨਾਂ ਨੇ ਮੈਨੂੰ ਕੰਸਿਡਰ ਕੀਤਾ, ਸੋ ਦੇ ਹੈਡ ਇੰਟਰਵਿਊ ਫਿਊ ਡਿਫਰੈਂਟ ਥਿੰਗਸ ਯੂ ਨੋ ਦੇ ਫਾਈਨਲੀ ਦੇ ਗਿਵਿੰਗ ਮੀ ਗੋ ਔਨ 2nd of June।
ਜੀ, ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਵੈਨੇਬਲ ਸੀਟ ਤੋਂ ਕਦੇ ਕੋਈ ਭਾਰਤੀ ਉਮੀਦਵਾਰ ਨੂੰ ਇੱਥੇ ਨੁਮਾਇੰਦਗੀ ਨਹੀਂ ਦਿੱਤੀ ਗਈ?
ਮੇਰਾ ਐਕਸਪੀਰੀਅੰਸ ਹੈਗਾ ਕਿ ਆਪਣੇ ਭਾਰਤੀ ਮੂਲ ਦੇ ਲੋਕੀ ਇੰਨੇ ਮਤਲਬ ਕਿ ਇੰਟਰਸਟ ਹੀ ਹੈ ਨਹੀਂ ਇਸ ਪਾਸੇ, ਅਤੇ ਬਾਕੀ ਮੈਂ ਤੁਹਾਡੀ ਦੂਸਰੀ ਇੰਟਰਵਿਊ ਸੁਣੀ ਹੈਗੀ ਜੋ ਉੱਧਰ ਕੌਰ ਸਾਹਿਬਾ ਵਾਲਿਆਂ ਦੀ, ਜਿਹਨਾਂ ਦੀ ਕੱਲ ਹਾਂਜੀ ਤੁਸੀਂ ਪਿਛਲੇ ਹਫ਼ਤੇ ਕੀਤੀ ਸਰ, ਅਤੇ ਉਹਨਾਂ ਦੇ ਸੇਮ ਥਿੰਗ ਨਾ, ਉਹ ਵੀ ਸੇਮ ਇਸ਼ੂ ਨਾ, ਪਰ ਜਦੋਂ ਵੀ ਆਪਾਂ ਕਰਦੇ ਹਾਂਗੇ ਆਪਾਂ ਹਾਰਡ ਵਰਕ ਰਹੇਗਾ, ਮੈਂ ਕਦੇ ਵੀ ਇਹ ਨਹੀਂ ਸੋਚਿਆ ਕਿ ਕੋਈ ਵੀ ਚੀਜ਼ ਜਿਹੜੀ ਉਹ ਨੋਟ ਪੋਸੀਬਲ, ਯੂ ਹੈਵ ਟੂ ਪੁੱਟ ਐਫਰਟ ਇਨ, ਹੈ ਨਾ, ਅਤੇ ਜਦੋਂ ਐਫਰਟ ਮਿਲਦੇ ਸਾਨੂੰ ਚਾਂਸ ਮਿਲਿਆ ਹੈਗਾ, ਅਸੀਂ ਤੁਹਾਨੂੰ ਪੁੱਟ ਮਾਈ 110%, ਇਫ ਇਸ ਵਾਰੀ ਨਹੀਂ ਸੀ ਨੈਕਸਟ ਵਾਰੀ ਸੀ ਨਾ,
ਤੁਹਾਨੂੰ
ਮੇਕ ਇਟ ਡੈਂਟ ਨਾ, ਮੇਕ ਬਿਗ ਡੈਂਟ।
ਅਤੇ ਭੱਟੀ ਸਾਹਿਬ, ਕਿਹੜੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਆਧਾਰ 'ਤੇ ਤੁਸੀਂ ਇੱਥੇ ਫਿਰ ਆਪਣੇ ਏਰੀਏ 'ਚ ਵੋਟਾਂ ਮੰਗਣ ਜਾ ਰਹੇ ਹੋ ਜਾਂ ਜਲਸੇ ਕਰ ਰਹੇ ਹੋ ਜਾਂ ਲੋਕਾਂ ਨੂੰ ਅਪਰੋਚ ਕਰ ਰਹੇ ਹੋ?
ਹਾਂਜੀ, ਮੇਰਾ ਮੇਨ ਮੁੱਦਾ ਤਾਂ ਇਹ ਹੈ, 3-4 ਮੁੱਦੇ ਜਿਹੜੇ ਲੇਬਰ ਪਾਰਟੀ ਦੇ ਹੈਗੇ ਹੀ ਆ, ਹੈਲਥ ਜਿਹੜੀ ਹੈ, ਹੈਲਥ ਇਜ਼ ਮੇਨ ਬਿਗ ਪ੍ਰੋਬਲਮ ਇਨ ਦਾ ਕੰਟਰੀ ਸਾਈਡ ਨਾ, ਕੰਟਰੀ ਸਾਈਡ ਜਿਹੜੇ ਹੈਗੇ ਲੋਕਾਂ ਦੇ ਮੰਨ ਲਓ ਬਿਗ ਸਿਟੀਆਂ ਦੇ ਵਿੱਚ ਠੀਕ ਹੈ, ਤੁਹਾਨੂੰ ਫਸਟ ਕਲਾਸ ਹੈਗੇ ਆ, ਵੱਡੇ ਹੋਸਪਿਟਲ ਹੈਗੇ ਆ, ਟ੍ਰੀਟਮੈਂਟ ਆ, ਕੰਟਰੀ ਪੀਪਲ ਨੂੰ ਜਿਹੜੇ ਕੰਟਰੀ ਸਾਈਡ ਹੋਸਪਿਟਲ ਆ ਬਹੁਤ ਯੂ ਨੋ ਸਮਾਲ ਸਮਾਲ ਹੋਸਪਿਟਲ ਆ, ਜਿਵੇਂ ਕੈਂਸਰ ਦੀ ਟ੍ਰੀਟਮੈਂਟ ਜਾਂ ਕੋਈ ਸਮਥਿੰਗ ਯੂ ਨੋ ਸਪੈਸ਼ਲਿਸਟ ਨੂੰ ਮਿਲ ਜਾਣਾ ਤੇ ਉਹ ਤੁਹਾਨੂੰ ਸਿਟੀ ਆਉਣਾ ਪੈਂਦਾ ਹੈਗਾ, ਤੇ ਇਸ ਕਰਕੇ ਜਿਹੜੇ ਕੰਟਰੀ ਪੀਪਲ ਆ ਉਹਨਾਂ ਨੂੰ ਆਲਵੇਜ਼ ਦੇ ਲੈਫਟ ਬਿਹਾਈਂਡ ਨਾ। ਸੋ ਹੁਣ ਸਾਡੇ ਇੱਥੇ ਹੋਸਪਿਟਲ ਹੈਗਾ ਤੇ ਉਹਨਾਂ ਨੂੰ ਫੰਡਿੰਗ ਨਹੀਂ ਪੂਰੀ ਆ ਰਹੀ, ਤੇ ਉਹ ਕੋਈ ਸਪੈਸ਼ਲਿਸਟ ਜਿਹੜੇ ਆ ਜਾਂ ਜਿਹੜੇ ਵਧੀਆ ਡਾਕਟਰ ਆ ਉਹਨਾਂ ਨੂੰ ਉਹ ਅਫੋਰਡ ਨਹੀਂ ਕਰ ਸਕਦੇ ਨਾ, ਤੇ ਇਸ ਕਰਕੇ ਅਸੀਂ ਇਹ ਮੁੱਦਾ ਹੈਗਾ ਕਿ ਆਸਟ੍ਰੇਲੀਆ ਇਜ਼ ਏਜਿੰਗ ਪੋਪੂਲੇਸ਼ਨ, ਸਪੈਸ਼ਲੀ ਇਹਨਾਂ ਦਾ ਕੰਟਰੀ ਸਾਈਡ ਜਿਹੜਾ ਹੈਗਾ ਕਿ ਇਹਨਾਂ ਦਾ ਫੰਡਿੰਗ ਨਹੀਂ ਪੂਰੀ ਹੈਗੀ, ਤੇ ਫਿਰ ਉਹ ਆਪਾਂ ਵਧੀਆ ਡਾਕਟਰ ਅਟਰੈਕਟ ਨਹੀਂ ਕਰ ਸਕਦੇ। ਉਸ ਕਰਕੇ ਮੇਰਾ ਮੁੱਦਾ ਜ਼ਿਆਦਾ ਹੈਲਥ ਦਾ ਹੈਗਾ, ਤੇ ਦੂਸਰਾ ਹੈਗਾ ਕਿ ਜਿਹੜਾ ਲੇਬਰ ਪਾਰਟੀ ਆ ਉਹ ਕਹਿੰਦੇ ਕਿ ਜਿਹੜਾ ਮੈਡੀਕੇਅਰ ਹੈਗਾ ਉਹ ਬਲਕ ਬਿਲਿੰਗ ਰਹੇਗਾ ਅੰਡਰ ਦਾ ਲੇਬਰ ਪਾਰਟੀ, ਵਿੱਚ ਆਮ 100% ਸਪੋਰਟ ਦੈਮ ਹੈਨਾ, ਤੇ ਬਾਕੀ ਜੇ ਤੁਸੀਂ ਡਾਕਟਰ ਨੂੰ ਜਾਣਾ ਹੈਗਾ ਮਿਲਣ ਜਦੋਂ ਵੀ ਤੁਸੀਂ ਜਾਣਾ ਹੈਗਾ, ਕਿਉਂਕਿ ਕੀ ਹੁੰਦਾ ਕਿ ਤੁਸੀਂ ਇੱਕ ਨੋਰਮਲ ਵਿਜ਼ਿਟ ਡਾਕਟਰ ਦੇ ਜਾਂਦੇ ਹੈਗੇ, ਉਹਦੇ ਬਾਅਦ ਉਹ ਬਲੱਡ ਟੈਸਟ ਦੇ ਦਿੰਦਾ ਹੈਗਾ, ਬਲੱਡ ਟੈਸਟ ਤੋਂ ਬਾਅਦ ਉਹਨੂੰ ਤੁਸੀਂ ਟੈਸਟ ਚੈੱਕ ਕਰਨ ਲਈ ਉਹਨਾਂ ਦੀ ਰਿਪੋਰਟ ਦੇਖਣ ਵਾਸਤੇ ਫਿਰ ਡਾਕਟਰ ਨੂੰ ਜਾਂਦੇ, ਤੁਹਾਡੇ ਇੱਕ ਇੱਕ ਲੀਟਰ ਪਾਉਣ ਲਈ 3-4 ਟ੍ਰਿਪ ਬਣ ਜਾਂਦੇ ਹੈਗੇ ਡਾਕਟਰ ਦੇ, ਤੂੰ ਇਚ ਟਾਈਮ ਜੀ ਪੇ ਨਾ ਜਦੋਂ ਵੀ ਜਾਓਗੇ ਡਾਕਟਰ ਨੂੰ ਪੇ ਕਰਾਂਗੇ 10 ਡੋਲਰ 10 ਡੋਲਰ 10 ਡੋਲਰ, ਇਹ ਇਹਦਾ ਪੀਣਾ ਸਪੈਸ਼ਲੀ ਜਿਹੜੇ ਲੋ ਇਨਕਮ ਵਾਲੇ ਹੈਗੇ ਸੋਸ਼ੀਓ ਯੂ ਨੋ ਡਿਸਐਡਵਾਂਟੇਜ ਪੀਪਲ, ਸੋ ਦੇਰ ਲਾ ਕੇ ਪ੍ਰਿੰਸੀਪਲਸ ਇਜ ਯੂ ਨੋ ਹੀ ਇਜ ਬਰਡਨ ਹਾਂਜੀ। ਤੇ ਦੂਜੀ ਹੈਗੀ ਐਜੂਕੇਸ਼ਨ, ਐਜੂਕੇਸ਼ਨ ਦਾ ਵੀ ਸੇਮ ਮਸਲਾ ਹੈਗਾ, ਜਿਹੜੇ ਕੰਟਰੀ ਸਟੂਡੈਂਟ ਹੈਗੇ ਆ ਇੱਥੇ ਪਾਪੂਲੇਸ਼ਨ ਥੋੜ੍ਹੀ ਕਰਕੇ, ਅਤੇ ਜਿਹੜੇ ਸਕੂਲ ਹੈਗੇ ਆ ਉਹ ਤਾਂ ਨੋਟ ਪ੍ਰੋਪਰਲੀ ਫੰਡਡ ਨਾ, ਅਤੇ ਇਸ ਕਰਕੇ ਜੇ ਤੁਸੀਂ ਹੁਣ ਮੇਰੇ ਆਪਣੇ ਲੜਕੇ ਹੈਗੇ ਆ ਦੋ ਹੁਣ ਮੈਲਬਰਨ ਯੂਨੀਵਰਸਿਟੀ ਜਾਂਦੇ ਹੈਗੇ, ਜਿਹੜੇ ਕੰਟਰੀ ਸਾਈਡ ਪੀਪਲ ਹੈਗੇ ਆ ਉਹਨਾਂ ਲਈ ਯੂਨੀਵਰਸਿਟੀ ਜਾਣਾ ਵੀ ਦੂਰ ਦੂਰ ਪੈਂਦਾ ਹੈਗਾ, ਉਹਨਾਂ ਲਈ ਕੋਈ ਸਪੋਰਟ ਨਹੀਂ ਹੈਗੀ, ਅਤੇ ਬਾਕੀ ਜੇ ਤੁਹਾਡੀ ਯੂਨੀਵਰਸਿਟੀ ਨੇੜੇ ਹੋਵੇ ਜਾਂ ਕੋਈ ਉਹਦੇ ਕੋਰਸਿਸ ਹੈਗੇ ਆ ਉਹ ਇੱਥੇ ਲੋਕਲੀ ਰਨ ਕੀਤੇ ਜਾਣ, ਅਤੇ ਉਹਦੇ ਨਾਲ ਜਿਹੜੇ ਹੈਗੇ ਕੰਟਰੀ ਸਾਈਡ ਪੀਪਲ ਉਹ ਵੀ ਉਹਨਾਂ ਦੇ ਬੱਚੇ ਉਹ ਐਜੂਕੇਸ਼ਨ ਕਰ ਸਕਦੇ ਹੈਗੇ ਆ। ਅਤੇ ਬਾਕੀ ਹੈਗਾ ਜੋਬਸ ਦਾ, ਜੋਬਸ ਜਿਹੜੀਆਂ ਹੈਗੀਆਂ ਕਿ ਮੈਨੂਫੈਕਚਰਿੰਗ ਜਿਹੜੀ ਹੈ ਜੋ ਵੀ ਕੁਛ ਹੈਗਾ ਉਹ ਸਾਰਾ ਚਾਈਨਾ ਜਾਂ ਯੂ ਨੋ ਏਸ਼ੀਆ ਦੇ ਵਿੱਚ ਜਾਈ ਜਾ ਰਹੀਆਂ ਹੈਗੀਆਂ, ਕੋਈ ਵੀ ਜਿਹੜੀਆਂ ਫੈਕਟਰੀਆਂ ਆਮ ਬਿਲੋਂਗ ਟੂ ਦਾ ਮੈਂ ਤਕਰੀਬਨ 16 ਸਾਲ ਤੋਂ ਕਾਰ ਮੈਨੂਫੈਕਚਰ ਕਾਰ ਦੇ ਡੀਲਰਸ਼ਿਪ ਨੂੰ ਜੋਬ ਮੇਰੀ ਜਿਹੜੀ ਹੈਗੀ ਐਜ਼ ਅ ਡੀਲਰ ਕਾਉਂਟਨ, ਅਤੇ ਹੋਲਡਨ ਅਤੇ ਫੋਰਡ ਅਤੇ ਟੋਇਟਾ ਨੇ 2 ਸਾਲ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਕਿ 2016 ਦੇ ਵਿੱਚ ਫੋਰਡ ਐਗਜ਼ਿਟ ਹੋ ਜਾਏਗਾ ਅਤੇ 2017 ਦੇ ਵਿੱਚ ਹੋਲਡਨ ਅਤੇ ਟੋਇਟਾ। ਜਦੋਂ ਤੁਸੀਂ ਉਹ ਕਹਿੰਦੇ ਕਿ 4000 ਜੋਬਾਂ ਚੱਲ ਜਾਣੀਆਂ ਮੈਨੂਫੈਕਚਰਿੰਗ ਦੇ ਵਿੱਚੋਂ, ਅਤੇ 4000 ਦੇ ਬਹੁਤ ਬਹੁਤ ਉਹਦਾ ਤਾਂ ਕੀ ਕਰੋ, ਕਿਉਂਕਿ ਅੱਗੇ ਮਲਟੀਪਲ ਇਫੈਕਟ ਹੁੰਦਾ ਹੈਗਾ, ਜਿਹੜੀ ਸਮਾਲ ਇੰਡਸਟਰੀਜ਼ ਹੈਗੀਆਂ ਪਾਰਟਸ ਮੈਨੂਫੈਕਚਰ ਦੇ ਸਪਲਾਈਂਗ ਪਾਰਟਸ ਟੂ ਦ ਮੈਨੂਫੈਕਚਰ ਜਿਹੜੀ ਫੈਕਟਰੀ ਹੈਗੀ ਉਹ ਸਾਰਾ ਰਲ ਮਿਲਾ ਕੇ ਟੋਟਲ ਜਿਹੜਾ ਅਰਾਊਂਡ ਅਬਾਊਟ 40,000 ਪੀਪਲ ਗੋਨੋ ਅਫੈਕਟਡ ਬਾਏ ਦੈਟ ਯੂ ਨੋ, ਐਂਡ ਦੇ ਨੋਟ ਕ੍ਰੀਏਟਿੰਗ 50 ਜੋਬਸ ਐਂਡ ਦੇ ਲੂਜ਼ਿੰਗ 40,000 ਬਾਏ ਨੈਕਸਟ ਈਅਰ ਯੂ ਨੋ, ਆਮ ਜਸਟ ਵਰੀਡ ਦੈਟਸ ਵਾਟ ਸਟੈਂਡ ਫੋਰ ਯੂ ਨੋ। ਹਾਂਜੀ
SBS ਰੇਡੀਓ ਤੁਹਾਡੇ ਹਲਕੇ ਚ ਪੱਟੀ ਸਾਹਿਬ ਦੇਖੋ ਪ੍ਰਵਾਸੀ ਲੋਕਾਂ ਦੀ ਤਾਦਾਦ ਬੜੀ ਘੱਟ ਹੈ, ਪਰ ਲੇਬਰ ਪਾਰਟੀ ਨਾਲ ਕਾਫੀ ਪ੍ਰਵਾਸੀ ਲੋਕ ਜਿਹੜੇ ਆ ਉਹ ਜੁੜੇ ਹੋਏ ਆ, ਸੋ ਕਿਹੜੇ ਮਸਲਿਆਂ ਤੇ ਤਵੱਜੋ ਦੇਣ ਲਈ ਤੁਸੀਂ ਲੇਬਰ ਪਾਰਟੀ ਨੂੰ ਆਖ ਰਹੇ ਹੋ ਜਾਂ ਤੁਹਾਡੇ ਵਰਗੇ ਲੋਕ ਨੇ ਜਿਹੜੇ ਲੇਬਰ ਪਾਰਟੀ ਨੂੰ ਇੱਕ ਲੰਬੇ ਸਮੇਂ ਤੋਂ ਸਪੋਰਟ ਕਰਦੇ ਆ, ਜੇ ਆਪਾਂ ਤੁਹਾਡੇ ਹਲਕੇ ਦੀ ਨਹੀਂ ਕੌਮੀ ਪੱਧਰ ਤੇ ਗੱਲ ਕਰੀਏ?
ਕੌਮੀ ਪੱਧਰ ਤੇ ਦੇਖੋ ਜੇ ਨਾ ਚਾਹੇ ਤੁਸੀਂ ਦੇਸੀ ਹੋ ਜਾਂ ਤੁਸੀਂ ਪਰਦੇਸੀ ਆ ਜਾਂ ਕੋਈ ਵੀ ਹੈਗੇ, ਜਿਹੜੇ ਮੇਨ ਮੁੱਦੇ ਹੈਗੇ ਆ ਫੋਰ ਐਵਰੀਬਾਡੀ ਡੀਲ ਵਿਦ ਹੈ ਨਾ, ਕੋਈ ਅਮੀਰ ਆ ਜਾਂ ਗਰੀਬ ਆ, ਜੇ ਡਾਕਟਰ ਨੂੰ ਵੀ ਦੇਖਣਾ ਜਾਂ ਤੁਸੀਂ ਹੋਸਪਿਟਲ ਐਡਮਿਟ ਹੋਣਾ ਜਾਂ ਤੁਸੀਂ ਐਜੂਕੇਸ਼ਨ ਆ ਬੱਚਿਆਂ ਦੀ ਐਜੂਕੇਸ਼ਨ ਆ, ਤੇ ਜੋ ਹੁਣ ਆਪਣੇ ਨਵੇਂ ਯੰਗ ਪੀੜ੍ਹੀ ਆ ਰਹੀ ਹੈਗੀ ਉਹਨਾਂ ਨੇ ਉਹਨਾਂ ਦੇ ਗਾਹ ਜਨਰੇਸ਼ਨ ਜਿਹੜੀ ਹੈਗੀ ਉਹਨਾਂ ਦੀਆਂ ਜੋਬਾਂ, ਅਸੀਂ ਆਪਣਾ ਦੇਸ਼ ਛੱਡ ਕੇ ਇੱਥੇ ਆਏ ਹੈਗੇ ਹਾਂ ਜੇ ਸਾਨੂੰ ਇੱਥੇ ਦੇ ਬਸ ਅਸੀਂ ਸੈਟਲ ਹੋ ਗਏ ਹੈਗੇ ਤੇ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਫਿਰ ਜੋਬਾਂ ਨਾ ਮਿਲੀਆਂ, ਸੇਮ ਪ੍ਰੋਬਲਮ ਇੰਡੀਆ ਵਿੱਚ ਸੀਗੀ ਕਿ ਉੱਥੇ ਪਾਪੂਲੇਸ਼ਨ ਜ਼ਿਆਦਾ ਉੱਥੇ ਜੋਬਾਂ ਘੱਟ ਹੈਗੀਆਂ, ਸੋ ਇੱਥੇ ਵਧੀਆ ਕੰਟਰੀ ਵਿੱਚ ਆ ਕੇ ਵੀ 50 ਸਾਲ ਨੂੰ ਅਸੀਂ ਦੇਖਾਂਗੇ ਜੋਬਾਂ ਹੀ ਹੈਗੀਆਂ, ਤੇ ਹੁਣ ਤੋਂ ਹੀ ਅਸੀਂ ਉਹ ਕਰਾਂਗੇ ਪਲੈਨਿੰਗ ਕਿ ਜਿਹੜੀ ਥਿੰਕਿੰਗ ਫੋਰ ਲੌਂਗ ਟਰਮ ਨਾ ਨੋਟ ਸ਼ੋਰਟ ਟਰਮ, ਇਹ ਜਿਹੜੇ ਹੈਗੇ ਪੋਲੀਟੀਸ਼ੀਅਨ ਦੇ ਓਨਲੀ ਲੁੱਕ ਫੋਰ 3 ਈਅਰ 4 ਈਅਰ ਯੂ ਨੋ ਵਿੰਡੋ, ਸੋ ਮੇਰੀ ਪਲੈਨ ਹੈਗੀ ਹੈ ਕਿ ਆਪਾਂ ਲਿਖਣਾ 20 ਸਾਲ 25 ਸਾਲ 50 ਸਾਲ ਦਾ ਜਿਹੜਾ ਟੀਚਾ ਹੋਣਾ ਚਾਹੀਦਾ, ਉਹਦੀਆਂ ਪਲੈਨਿੰਗ ਹੋਣੀਆਂ ਚਾਹੀਦੀਆਂ ਹੈਗੀਆਂ। ਹਾਂਜੀ, ਤਾਂ ਉਹਦੇ ਹਿਸਾਬ ਦੇ ਨਾਲ ਹੈਗਾ ਕਿ ਜਿਹੜੇ ਤੁਸੀਂ ਆਪਣੇ ਨਿਊ ਮਾਈਗਰੈਂਟ ਆਉਂਦੇ ਹੈਗੇ ਆ ਉਹਨਾਂ ਨੂੰ ਤੁਸੀਂ ਇੱਧਰ ਕੰਟਰੀ ਸਾਈਡ ਉਹਨਾਂ ਨੂੰ ਕੋਈ ਜੋਬਾਂ ਹੋ ਗਈਆਂ ਤੇ ਉਹ ਕੰਟਰੀ ਸਾਈਡ ਆ ਕੇ ਰਹਿਣਾ ਪਸੰਦ ਕਰੂਗੀ, ਰੈਦਰ ਦੈਨ ਸਿਟੀ ਸਿਟੀ ਆਲ ਕੰਜੈਸਟਡ ਹੋਈ ਜਾ ਰਹੀ ਹੈ, ਉਹਦੇ ਉੱਤੇ ਨਾ ਰੋਡਸ ਹੈਗੀਆਂ ਨਾ ਕੋਈ ਨਾ ਇੰਫਰਾਸਟ੍ਰਕਚਰ ਜਿਹੜਾ ਹੈਗਾ ਉਸ ਹਿਸਾਬ ਨਾਲ, ਉਹਨੇ ਪਲਾਨ 20 ਸਾਲ ਪਹਿਲਾਂ ਕੀਤਾ ਸੀ ਜੋ ਇੰਫਰਾਸਟ੍ਰਕਚਰ, ਉਹਦੇ ਹਿਸਾਬ ਨਾਲ ਕੋਈ ਗਰੋਥ ਨਹੀਂ ਹੋ ਰਹੀ ਹੈਗੀ ਕਿ ਜੋ ਆਪਣੇ ਜਿਹੜੇ ਪੜ੍ਹੇ ਲਿਖੇ ਸਟੂਡੈਂਟ ਆਉਂਦੇ ਹੈਗੇ ਆ, ਸਕਿੱਲਡ ਮਾਈਗਰੈਂਟ, ਅੰਡਰ ਦਾ ਸਕਿੱਲ ਮਾਈਗਰੈਂਟ, ਲੇਬਰ ਪਾਰਟੀ ਹਮੇਸ਼ਾ ਉਹਨਾਂ ਦੀ ਮਦਦ ਕਰਦੀ ਰਹੀ ਹੈਗੀ, ਹਮੇਸ਼ਾ ਦੇ ਯੂ ਨੋ ਇਨ ਦਾ ਹੈਲਪਫੁਲ, ਐਂਡ ਆਰ ਕੇਮ ਵੈਨ ਵਾਸ ਲੇਬਰ ਪਾਰਟੀ ਇਨ ਪਾਵਰ, ਬੌਬ ਹੋਕ ਐਂਡ ਪੌਲ ਕੀਟੀ ਵਾਸ ਦੈਟ ਟਾਈਮ ਟ੍ਰੈਜ਼ਰ, ਐਂਡ ਆਲਵੇਜ਼ ਯੂ ਨੋ ਦੇ ਆਲਵੇਜ਼ ਵੈਲਕਮ ਯੂ ਨੋ ਦਾ ਸਕਿੱਲ ਮਾਈਗਰੈਂਟ, ਦੇ ਨੀਡ ਦਿਸ ਕੰਟਰੀ ਇਜ਼ ਬਿਲਟ ਬਾਏ ਮਾਈਗਰੈਂਟ, ਯੂ ਨੋ ਦੇ ਦਾ ਬੈਕਬੋਨ ਆਫ ਦਿਸ ਕੰਟਰੀ. And we always support migrants, skilled migrants, you know, and all the English speaking, they can get, you know, jobs, and we need all the professionals, and we all welcome, you know, professionals come to this country, and we're going to create jobs for them, you know.
Ji te Patti sahab, main jandiwar da sawal puchha, tuhada jehda virodhi ummeedwar aa ohde muqable ch tuhade eho je kehde gun aa jide sadke tuhade ilake de lok tuhanu votaan paun.
ਮੈਂ ਉਹਦੇ ਵਿੱਚ ਇਹ ਕਹਿ ਰਿਹਾ ਹੈਗਾ ਕਿ ਜ਼ਿਆਦਾ ਕਰਕੇ ਸਾਡੇ ਇਸ ਏਰੀਏ ਦੇ ਵਿੱਚ ਫਾਰਮਰ ਹੈਗੇ ਆ, ਫਾਰਮਰ ਜਿਹੜੇ ਹੈਗੇ ਆ ਉਹ ਨੈਸ਼ਨਲ ਪਾਰਟੀ ਦੇ ਨਾਲ ਹਮੇਸ਼ਾ ਤੋਂ ਜੁੜੇ ਹੈਗੇ ਆ. ਸੋ ਹੁਣ ਕੀ ਹੋਇਆ ਕਿ ਇਸ਼ੂ ਹੋਇਆ ਕਿ ਹੁਣ ਜਿਹੜਾ ਡੈਰੀ ਪ੍ਰੋਡਕਟ ਹੈਗਾ ਜਿਹੜਾ ਚਾਈਨਾ ਨੂੰ ਸਪਲਾਈ ਕਰਦੇ ਸੀਗੇ ਉਹ ਓਵਰ ਸਪਲਾਈ ਹੋ ਗਿਆ, ਅਤੇ ਸਾਰਾ ਕੁਛ ਮਾਰੀ ਗੌਰਮੈਂਟ ਨੂੰ ਤੁਸੀਂ ਨਿਊਜ਼ ਮੀਡੀਆ ਵਿੱਚ ਸੁਣਿਆ ਹੋਵੇਗਾ ਕਿ ਉਹਨਾਂ ਨੇ ਪ੍ਰਾਈਸ ਜਿਹੜੀ ਸੀ ਉਹ ਮਿਲਕ ਦੀ ਉਹ ਕਾਫੀ ਜਿੰਨੀ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਆ ਉਹਨਾਂ ਤੋਂ ਵੀ ਬਲੋ ਦੇਣੀ ਸ਼ੁਰੂ ਕਰ ਦਿੱਤੀ, ਬਾਕੀ ਉਹਨਾਂ ਨੇ ਬੈਕ ਡੇਟ ਕਰ ਦਿੱਤੀ ਜੋ ਵੀ ਪ੍ਰਾਈਸ ਉਹਨੇ ਪੇ ਕਰ ਚੁੱਕੇ ਸੀ ਲਾਸਟ ਈਅਰ ਜੁਲਾਈ 2015 ਤੋਂ. ਉਹ ਕਹਿੰਦੇ ਕਿ ਉਹਨਾਂ ਨੇ ਓਵਰ ਪੇਡ ਕੀਤੀ ਹੈ, ਕਹਿੰਦੇ ਟੂ ਜਸਟ ਬੈਕ ਟੂ 2015 ਜੁਲਾਈ 2015. ਸੋ ਕੀ ਹੋਇਆ ਕਿ ਹੁਣ ਐਵਰੇਜ ਜਿਹੜਾ ਫਾਰਮਰ ਹੈਗਾ ਡੈਰੀ ਫਾਰਮਰ ਉਹਨਾਂ ਨੂੰ ਰਾਊਂਡ ਅਬਾਊਟ 100,000 ਦੀ ਪੇਮੈਂਟ ਜ਼ਿਆਦਾ ਜਾ ਚੁੱਕੀ ਹੈਗੀ ਆ, ਅਤੇ ਨਾਲੇ ਜਿਹੜੀ ਜਿਹੜੀ ਫੀਚਰ ਮੋਰਲੀਆਂ ਪੇਮੈਂਟਾਂ ਮਿਲਣੀਆਂ ਹੈਗੀਆਂ ਉਹਨਾਂ ਦੇ ਵਿੱਚ ਜੇ ਉਹਨਾਂ ਨੂੰ ਮੰਨ ਲਓ ਸੋਚ ਰਿਹਾ ਕਿ ਉਹਨਾਂ ਨੂੰ 30,000 ਪੇਮੈਂਟ ਮਿਲਣੀ ਵੀਕ ਦੀ ਜਿਹੜੀ ਮਿਲਕ ਗਿਆ ਹੈਗਾ, ਉਹਨਾਂ ਨੇ ਪਿਛਲੇ ਜਿਹੜੇ ਓਵਰ ਪੇਮੈਂਟ ਹੋਈ ਉਹ ਕੱਟ ਕੇ ਅਤੇ ਰਿਡਿਊਸ ਪੇਮੈਂਟ ਜਿਹੜੀ ਦੇਣੀ ਹੈਗੀ ਆ, ਅਤੇ ਉਹ ਜਿਹੜੀ ਬੜੇ ਜਿਹੜੇ ਫਾਰਮਰ ਆ ਬੜੇ ਫਰਸਟ੍ਰੇਟਡ ਹੈਗੇ ਆ, ਬੜੇ ਐਂਗਰੀ ਹੈਗੇ ਆ, ਅਤੇ ਬਾਕੀ ਮੈਂ ਉਹਨਾਂ ਨੂੰ ਮੁੱਦਾ ਕੀਤਾ ਹੈਗਾ ਕਿ ਮੈਂ ਯੂਸ ਟੂ ਵਰਕ ਇਨ ਫਾਰ ਫਾਰਮ ਇਨ ਇੰਡੀਆ, ਸੋ ਆਈ ਨੋ ਦਾ ਫਰਸਟ੍ਰੇਸ਼ਨ, ਯੂ ਨੋ ਫਾਰਮਰਸ ਆਲਵੇਜ਼ ਯੂ ਨੋ ਦਾ ਪ੍ਰਾਈਸ ਟੇਕਰ, ਡਸਨਟ ਮੈਟਰ ਵਿਚ ਕੰਟਰੀ ਇਨ ਦਾ ਵਰਲਡ, ਦੇ ਆਲਵੇਜ਼ ਪ੍ਰਾਈਸ ਟੇਕਰ. ਇਹਨਾਂ ਨੂੰ ਕੀ ਹੁੰਦਾ ਕਿ ਵਧੀਆ ਸਾਰਾ ਫਾੜਾ ਫੂਡ ਬਣਾ ਕੇ ਮੂਹਰੇ ਰੱਖ ਦਿੰਦੇ ਆ, ਦਿਨ ਰਾਤ ਦੀਆਂ ਰਾਤਾਂ ਕੱਢ ਕੇ ਰਾਤਾਂ ਨੂੰ ਵੀ ਜਾਗਦੇ ਹੈਗੇ ਆ, ਅਤੇ ਬਾਕੀ ਜਦੋਂ ਪ੍ਰਾਈਸ ਰਾਤ ਟਾਈਮ ਆਉਂਦਾ ਮੂਹਰੇ ਉੱਥੇ ਵੀ ਹੁੰਦੇ ਸੀ, ਆੜ੍ਹਤੀ ਹੁੰਦੇ ਸੀ, ਉਹ ਬੈਠੇ ਕਹਿੰਦੇ ਨਹੀਂ ਜੀ ਇਹਦੇ ਵਿੱਚ ਬੜੇ ਦਾਣੇ ਜਾਂ ਕਾਲੇ ਹੈਗੇ ਆ, ਉਹ ਤਾਂ ਇਹਦਾ ਖਰਾਬ ਹੋ ਗਿਆ ਹੈਗਾ. ਉਹਨਾਂ ਨੇ ਹਮੇਸ਼ਾ ਉਹਨਾਂ ਦੀ ਉਹਨਾਂ ਨੂੰ ਕਹਿਣਾ ਕਿ ਇਨਫੀਰੀਅਰ ਕੁਆਲਿਟੀ, ਭਾਵੇਂ ਉਹਦੇ ਜਗ੍ਹਾ ਵਨ ਆਫ ਦਾ ਬੈਸਟ ਕੁਆਲਿਟੀ, ਉਹਨੇ ਆਲਵੇਜ਼ ਕੰਡੈਮ ਕਰਕੇ ਇਹਦੀ ਪ੍ਰਾਈਸ ਹਮੇਸ਼ਾ ਘੱਟ ਦੇਣੀ ਹੈਗੀ. ਸੋ ਇੱਥੇ ਵੀ ਉਹੀ ਹਾਲ ਹੈਗਾ, ਅਤੇ ਮੈਂ ਉਹਨਾਂ ਨੂੰ ਉਹ ਸਪੋਰਟ ਕਰ ਰਿਹਾ ਹੈਗਾ ਕਿ ਮੈਂ ਉਹ ਜਦੋਂ ਮੈਨੂੰ ਇਲੈਕਟਡ ਹੋ ਗਿਆ ਅਤੇ ਮੈਂ ਤੁਹਾਨੂੰ ਹੈਲਪ ਕਰੂੰਗਾ ਕਿ ਇਹਦੀ ਕੋਈ ਪ੍ਰਾਈਸ ਸਟਰਕਚਰ ਹੋਣਾ ਚਾਹੀਦਾ ਹੈਗਾ ਕਿ ਮਿਨੀਮਮ ਪ੍ਰਾਈਸ ਸਟਰਕਚਰ ਹੋਣਾ ਚਾਹੀਦਾ, ਅਤੇ ਬਾਕੀ ਜਿਹੜੀਆਂ ਮਿਲਕ ਫੈਕਟਰੀਜ਼ ਹੈਗੀਆਂ ਇਹ ਮਲਟੀਨੈਸ਼ਨਲ ਹੈਗੀਆਂ, ਕਿ ਇਹਨਾਂ ਨਾਲ ਥੋੜ੍ਹਾ ਜਿਹਾ ਇਹਨਾਂ ਨੂੰ ਦੇਖਣਾ ਚਾਹੀਦਾ ਹੈਗਾ ਕਿ ਜੇ ਤੁਸੀਂ ਸਪਲਾਇਰ ਨੂੰ ਇੱਦਾਂ ਖਰਾਬ ਕਰੋਗੇ ਤੁਹਾਨੂੰ ਸਪਲਾਈ ਨਹੀਂ ਕਰੋਗੇ ਤਾਂ ਤੁਸੀਂ ਫੈਕਟਰੀਆਂ ਹੋਜੂਗਾ ਰਨ ਫੈਕਟਰੀ ਹੈਨਾ, ਅਤੇ ਬਾਕੀ ਜਿਹੜੇ ਹੈਗੇ ਆ ਸਿਟੀ ਦੇ ਵਿੱਚ ਲੋਕ ਰਹਿਣ ਵਾਲੇ ਉਹ ਸੋਚਦੇ ਆ ਕਿ ਜਿਹੜੇ ਫਾਰਮਰ ਹੈਗੇ ਰਨਿੰਗ ਹੈਗੇ ਬਿਜ਼ਨਸ, ਇਫ ਯੂ ਨੋਟ ਰਨਿੰਗ ਅ ਬਿਜ਼ਨਸ ਇਨ ਪ੍ਰੋਫਿਟ ਤੁਸੀਂ ਸ਼ਟ ਡਾਊਨ ਐਂਡ ਸੈਲ ਦਾ ਫਾਰਮ ਐਂਡ ਮੂਵ ਔਨ, ਪਰ ਇਟਸ ਨੋਟ ਪੋਸੀਬਲ ਇਫ ਯੂ ਫਾਰਮ ਆ ਯੂ ਆਲਵੇਜ਼ ਲਿਵ ਔਨ ਦਾ ਫਾਰਮ ਐਂਡ ਯੂ ਬਿਲੋਂਗ ਟੂ ਦਾ ਫਾਰਮ, ਯੂ ਨੋ ਦੈਟਸ ਇਨ ਯੂਰ ਬਲੱਡ ਐਂਡ ਆਈ ਕੈਨ ਰਿਲੇਟ ਟੂ ਦੈਟ, ਦੈਟਸ ਅ ਫੀਲਿੰਗ ਯੂ ਨੋ. ਹਾਂਜੀ, ਬਾਕੀ ਦੂਜੀ ਗੱਲ ਹੈਗੀ ਆ ਕਿ ਜੇ ਤੁਸੀਂ ਸਿਟੀ ਵਾਲੇ ਹੈਗੇ ਆ ਤੁਸੀਂ ਕਾਫੀ ਸ਼ੋਪ ਤੇ ਜਾਂਦੇ ਆ ਤੁਸੀਂ ਫਰੋਥ ਜਾਂ ਲਾਟੇ ਆਰਡਰ ਕਰਦੇ ਹੋ, ਕੈਪਚੀਨੋ ਆਰਡਰ ਕਰਦੇ, ਤੇ ਅਮੇਜਰ ਜੇ ਸਾਰੇ ਫਾਰਮਰ ਵਾਕਆਊਟ ਹੋ ਜਾਣ ਟਮੋਰੋ ਨਾ, ਫਾਰਮਰ ਫਾਰਮਿੰਗ ਛੱਡ ਕੇ ਦੂਜੀਆਂ ਨੌਕਰੀਆਂ ਲੱਭਣ ਲੱਗ ਜਾਣ, ਤੇ ਤੁਹਾਨੂੰ ਕਾਫੀ ਕਿੱਥੋਂ ਮਿਲੂਗੀ? ਤੁਹਾਡੇ ਟੀ ਦੇ ਵਿੱਚ ਮਿਲਕ ਤੁਸੀਂ ਡਰਾਈ ਪਾਊਡਰ ਪਾਓਗੇ, ਅਮੇਜਰ ਨਾ, ਤੁਸੀਂ ਸੋਚੋ ਕਿ ਜਿਹੜੇ ਫਾਰਮਰ ਆ ਇਹਨਾਂ ਦੇ ਨੀ ਹੈਲਪ ਹੋਈਆਂ, ਸੋ ਆਮ ਰੀਲੀ ਫੀਲ ਫੋਰ ਦੈਮ.
ਜੀ ਅਤੇ ਪੱਟੀ ਸਾਹਿਬ, ਸਾਡੇ ਜਿਹੜੇ ਸੁਣਨ ਵਾਲੇ ਆ ਉਹ ਸਾਰੇ ਪੰਜਾਬੀ ਭਾਈਚਾਰੇ ਨਾਲ ਸੰਬੰਧ ਰੱਖਦੇ ਆ, ਅਤੇ ਸਾਨੂੰ ਅਕਸਰ ਇਹ ਵੀ ਕਿਹਾ ਜਾਂਦਾ ਬਈ ਇਹ ਜ਼ਰੂਰ ਪੁੱਛਿਆ ਜਾਵੇ ਕਿ ਤੁਹਾਡਾ ਪੰਜਾਬੀ ਪਿਛੋਕੜ ਆ ਜਿਹੜਾ ਉਹਦੇ ਤੋਂ ਤੁਹਾਡਾ ਕੀ ਭਾਵ ਆ, ਆਪਣਾ ਥੋੜ੍ਹਾ ਜਿਹਾ ਪਰਿਵਾਰ ਬਾਰੇ ਦੱਸੋ ਜਾਂ ਪੰਜਾਬ 'ਚੋਂ ਤੁਸੀਂ ਕਿੱਥੋਂ ਆਏ ਆ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ.
ਹਾਂਜੀ ਹਾਂਜੀ, ਮੈਂ ਪੰਜਾਬ ਤੋਂ ਪੰਜਾਬ ਦਾ ਡਿਸਟ੍ਰਿਕਟ ਹੈਗਾ ਹੁਸ਼ਿਆਰਪੁਰ. ਹੁਸ਼ਿਆਰਪੁਰ ਦੇ ਆਲਵੇਜ਼ ਕਹਿੰਦੇ ਹੁਸ਼ਿਆਰਪੁਰ ਵਾਲੇ ਜਿਹੜੇ ਹੁਸ਼ਿਆਰ ਹੁੰਦੇ ਆ, ਹਮੇਸ਼ਾ ਲੋਕੀ ਜਿਹੜੇ ਦੂਜੇ ਡਿਸਟ੍ਰਿਕਟ ਵਾਲੇ ਆ ਉਹ ਕਹਿੰਦੇ ਹੁਸ਼ਿਆਰਪੁਰ ਵਾਲੇ ਜਿਹੜੇ ਬੜੇ ਚਲਾਕ ਹੁੰਦੇ ਆ.
ਹਾਂਜੀ,
ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਬਸ
ਨਹੀਂ ਹੁਸ਼ਿਆਰ ਹੋਣਾ ਤੇ ਚਲਾਕ ਹੋਣਾ ਦੋ ਅਲੱਗ ਅਲੱਗ ਚੀਜ਼ਾਂ.
ਹਾਂਜੀ, ਨਹੀਂ ਪਰ ਉਹਨਾਂ ਦੇ ਪੀਪਲ ਜੋੜ ਦਿੰਦੇ ਆ ਨਾਲ
ਨਾ. ਅੱਛਾ ਜੀ,
ਹੁਸ਼ਿਆਰ ਆ ਚਲਾਕ ਆ,
ਉਹ ਤਾਂ ਗੱਲਾਂ ਹੀ ਬਣੀਆਂ ਜਿਵੇਂ ਕਹਿ ਦਿੰਦੇ ਆ ਮੋਗਾ ਚਾਹ ਜੋਗਾ.
ਹਾਂਜੀ 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 ਹਾਂਜੀ, ਨਾ ਨਾ, ਮੇਰੇ ਦਾਦਾ ਜੀ ਜਿਹੜੇ ਸੀ ਨੰਬਰਦਾਰ ਸੀ ਪਿੰਡ ਦੇ, ਤੇ ਬਾਕੀ ਜਦੋਂ ਮੈਂ ਇੱਥੇ ਆਇਆ ਉਹਦੇ ਬਾਅਦ ਅਸੀਂ ਇੱਥੇ ਮੋਗਾ ਸੈਟਲ ਹੋ ਗਿਆ ਤੇ ਉਹਦੇ ਬਾਅਦ ਮੇਰੇ ਤਿੰਨ ਬੱਚੇ ਹੈਗੇ ਆ ਤੇ ਦੋ ਵੱਡੇ ਲੜਕੇ ਜਿਹੜੇ ਆ ਉਹ ਮੈਲਬੌਰਨ ਯੂਨੀਵਰਸਿਟੀ ਮੋਨੈਸ਼ ਦੇ ਵਿੱਚ ਪੜ੍ਹ ਰਹੇ ਆ ਜਿਹੜਾ ਮਿਡਲ ਸਨ ਹੈਗਾ ਉਹਨੂੰ ਲਾਸਟ ਈਅਰ ਹੀ ਵਾਜ਼ ਅ ਵਿਨਰ ਆਫ ਦਾ ਵਿਕਟੋਰੀਅਨ ਇੰਡਸਟਰੀ ਮਤਲਬ ਕਾਰ ਡਿਜ਼ਾਈਨ ਆਫ ਦਾ ਈਅਰ BACC ਦਾ ਉਹਦੀ ਵੈਬਸਾਈਟ ਤੇ BACC ਵਾਲਿਆਂ ਨੇ ਉਹਨੂੰ ਅਵਾਰਡ ਮਿਲਿਆ ਸੀ $4,000 ਦਾ ਅਵਾਰਡ ਲਾਸਟ ਈਅਰ ਸੋ ਹੀ ਵਾਜ਼ ਦਾ
ਜੀ ਬਹੁਤ ਖੁਸ਼ੀ ਹੋਈ ਭੱਟੀ ਸਾਹਿਬ ਤੁਹਾਡੇ ਪਰਿਵਾਰ ਬਾਰੇ ਜਾਣ ਕੇ ਤੁਹਾਡੇ ਵਿਚਾਰਾਂ ਨੂੰ ਜਾਣ ਕੇ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਤੁਹਾਡੇ ਨਾਲ ਇੰਟਰਵਿਊ ਕਰਨ ਦੀ ਅੱਜ ਸਮਾਂ ਕੱਢਣ ਲਈ ਤੁਹਾਡੀ ਬਹੁਤ ਬਹੁਤ ਮਿਹਰਬਾਨੀ
ਧੰਨਵਾਦ ਤੁਹਾਡਾ ਧੰਨਵਾਦ ਸਾਰੇ ਸਰੋਤਿਆਂ ਦਾ